ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਇੱਕ ਵੱਡੀ ਰਿਪੋਰਟ ਇਹ ਵੇਖ ਰਹੀ ਹੈ ਕਿ ਕੋਵਿਡ-19 ਗਲੋਬਲ ਬੰਦ ਨੇ ਸਾਡੇ ਕਾਰਬਨ ਨਿਕਾਸ ਨੂੰ ਕਿਵੇਂ ਪ੍ਰਭਾਵਿਤ ਕੀਤਾ ਹੈ। ਰਿਪੋਰਟ ਦਰਸਾਉਂਦੀ ਹੈ ਕਿ ਔਸਤਨ ਸਾਡਾ ਰੋਜ਼ਾਨਾ ਨਿਕਾਸ ਪਿਛਲੇ ਸਾਲ ਨਾਲੋਂ 8% ਘੱਟ ਹੈ। ਇਸ ਤੋਂ ਪਹਿਲਾਂ ਕਾਰਬਨ ਐਮਿਸ਼ਨ ਵਿੱਚ ਅਜਿਹੀ ਗਿਰਾਵਟ ਨਹੀਂ ਦੇਖੀ ਗਈ, ਪਰ ਵਿਗਿਆਨੀ ਚਿੰਤਤ ਹਨ ਕਿ ਬੰਦ ਦੇ ਦੌਰਾਨ ਵੀ ਆਪਾਂ ਕਿੰਨੀ ਕਾਰਬਨ ਐਮਿਸ਼ਨ ਕਰ ਰਹੇ ਹਾਂ। ਆਓ ਸੁਣਦੇ ਹਾਂ ਇਸ ਵਿਸ਼ੇ ਵਿੱਚ ਇਹ ਰਿਪੋਰਟ। ਇੱਕ ਵਿਅਸਤ CEO ਦੇ ਵਜੋਂ ਕੇਟ ਕੋਲਮੈਨ ਦਾ ਕਾਰਜਕਾਲ ਪਿਛਲੇ ਕੁਝ ਮਹੀਨਿਆਂ ਵਿੱਚ ਵੱਡੇ ਪੱਧਰ 'ਤੇ ਬਦਲ ਗਿਆ ਹੈ। ਕੰਮ ਕਰਨ ਲਈ ਉਸ ਦਾ ਨਵਾਂ ਸਫ਼ਰ ਸਿਰਫ ਕੁਝ ਮੀਟਰ ਦਾ ਹੀ ਹੈ, ਰਸੋਈ ਤੋਂ ਲੌਂਜ ਰੂਮ ਤੱਕ। ਮੈਲਬਨ ਦੀਆਂ ਗਲੀਆਂ ਦੇ ਰਸਤੇ ਵਾਲੇ ਸਫ਼ਰ ਤੋਂ ਬਹੁਤ ਉਲਟ।
Well, my commute isn't even that bad. It's maybe 40 minutes door to door, so that's good, but I'm loving not having to deal with peak hour traffic at the start and end of each day.
CSIRO ਦੇ ਡਾਕਟਰ ਪੈਪ ਕੈਂਡਲ ਦਾ ਕਹਿਣਾ ਹੈ ਕਿ ਡਰਾਈਵਿੰਗ ਬੰਦ ਹੋਣ ਨਾਲ ਗਲੋਬਲ ਕਾਰਬਨ ਨਿਕਾਸ 'ਤੇ ਬਹੁਤ ਪ੍ਰਭਾਵ ਪਿਆ ਹੈ। ਉਹਨਾਂ ਨੇ ਇੱਕ ਪੇਪਰ ਦਾ ਸਹਿ ਲੇਖਕ ਵੀ ਕੀਤਾ ਹੈ ਜਿਸ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਦੇ ਕਾਰਬਨ ਨਿਕਾਸ ਦੀ ਤੁਲਨਾ ਕੀਤੀ ਗਈ ਹੈ।
We thought that it was important to develop some preliminary analysis to inform how, you know, the impact and what lessons learned can be immediately put in practice as we move into you know, a recovery phase.
ਰਿਪੋਰਟ ਦਰਸਾਉਂਦੀ ਹੈ ਕਿ ਵਿਸ਼ਵ ਵਿਆਪੀ ਤੌਰ 'ਤੇ ਫਰਵਰੀ ਵਿੱਚ ਕਾਰਬਨ ਨਿਕਾਸ ਵਿੱਚ ਮਹੱਤਵਪੂਰਨ ਗਿਰਾਵਟ ਆਉਣੀ ਸ਼ੁਰੂ ਹੋਈ ਸੀ। ਮਾਰਚ ਵਿੱਚ ਜਦੋਂ ਚੀਨ ਨੇ ਪਾਬੰਦੀਆਂ ਨੂੰ ਸੌਖਾ ਕਰਨਾ ਸ਼ੁਰੂ ਕੀਤਾ ਤਾਂ ਇਹ ਦਰ ਥੋੜ੍ਹੀ ਉੱਪਰ ਗਈ ਸੀ, ਪਰ 7 April ਨੂੰ ਕਾਰਬਨ ਨਿਕਾਸ ਵਿੱਚ ਗਿਰਾਵਟ 17% ਤੱਕ ਪਹੁੰਚ ਗਈ, ਜਿਸ ਦਾ ਮੁੱਖ ਕਾਰਨ ਕਾਰਾਂ, ਟਰੱਕਾਂ, ਰੇਲ ਗੱਡੀਆਂ ਅਤੇ ਸਮੁੰਦਰੀ ਜਹਾਜ਼ਾਂ ਦੀ ਘਾਟ ਸੀ। ਉਦਯੋਗ ਦੇ ਬੰਦ ਹੋਣ ਅਤੇ ਊਰਜਾ ਅਤੇ ਹਵਾਈ ਵਾਹਨਾਂ ਦੀ ਮੰਗ ਵਿੱਚ ਗਿਰਾਵਟ ਕਾਰਨ ਕਾਰਬਨ ਐਮਿਸ਼ਨਸ ਵਿੱਚ ਇਹ ਗਿਰਾਵਟ ਦਰਜ ਕੀਤੀ ਗਈ ਹੈ।
The 17% daily decline that we found in early April is absolutely unprecedented in the record. We would need to actually dig out into the last World War II to find anything that would kind of resemble a little close to what we've seen.
April ਵਿੱਚ ਜਿੰਨੀ ਕਾਰਬਨ ਨਿਕਾਸ ਵਿੱਚ ਗਿਰਾਵਟ ਆਈ ਸੀ, 2006 ਵਿੱਚ ਉਨੀ ਕੁੱਲ ਕਾਰਬਨ ਨਿਕਾਸ ਸੀ। ਡਾਕਟਰ ਕੈਂਡਲ ਦਾ ਕਹਿਣਾ ਹੈ ਕਿ ਇਹ ਦਰਸਾਉਂਦਾ ਹੈ ਕਿ ਅਸੀਂ ਸਿਰਫ 14 ਸਾਲਾਂ ਵਿੱਚ ਜੈਵਿਕ ਬਾਲਣ ਊਰਜਾ 'ਤੇ ਨਿਰਭਰਤਾ ਕਿੰਨੀ ਵਧਾ ਲਈ ਹੈ। ਕਾਰਬਨ ਨਿਕਾਸ ਵਿੱਚ ਗਿਰਾਵਟ ਆਸਟ੍ਰੇਲੀਆ ਵਿੱਚ ਕਾਫ਼ੀ ਜ਼ਿਆਦਾ ਰਹੀ ਹੈ। ਅਪ੍ਰੈਲ ਦੇ ਬਹੁਤੇ ਹਿੱਸੇ ਵਿੱਚ ਕਾਰਬਨ ਨਿਕਾਸ ਪਿਛਲੇ ਸਾਲ ਨਾਲੋਂ 28% ਘੱਟ ਸੀ, ਪਰ ਘਰਾਂ ਵਿੱਚ ਕਾਰਬਨ ਐਮਿਸ਼ਨਸ ਵੱਧ ਰਹੇ ਹਨ। ਇਸ ਦਾ ਮਤਲਬ ਹੈ ਵੱਡੇ ਬਿੱਲ। ਵਿਕਟੋਰੀਅਨ ਕਾਉਂਸਲ ਆਫ ਸੋਸ਼ਲ ਸਰਵਿਸਿਜ਼ ਦੀ ਐਮਾ ਕਿੰਗ ਦਾ ਕਹਿਣਾ ਹੈ ਕਿ ਇਸ ਨਾਲ ਦੇਸ਼ ਦੇ ਕੁਝ ਨਾਜ਼ੁਕ ਹਾਲਾਤਾਂ ਵਾਲੇ ਲੋਕਾਂ ਲਈ ਨਵੇਂ ਮੁੱਦੇ ਉਭਰਨਗੇ।
Look, April showed a significant increase. We know as we head into winter, as we head into that June quarter, the reality is people are going to choose between do they put food on the table, do they put the lights on? Do they put food on the table, do they turn the heater on? They're the sorts of decisions that no one should have to make, and the situation is dire.
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸ਼ਟ ਡਾਊਨ ਆਰਥਿਕ ਤੌਰ 'ਤੇ ਵਿਨਾਸ਼ਕਾਰੀ ਹੈ। ਵਿਗਿਆਨੀ ਕਹਿੰਦੇ ਹਨ ਕਿ ਇਸ ਸਾਲ ਵਿਸ਼ਵ ਪੱਧਰ 'ਤੇ ਕਾਰਬਨ ਨਿਕਾਸ ਦੀ ਕਮੀ ਜੋ ਅਸੀਂ ਦੇਖਾਂਗੇ, ਓਨੀ ਗਲੋਬਲ ਵਾਰਮਿੰਗ ਨੂੰ ਰੋਕਣ ਲਈ ਲੋੜ ਹੈ। ਪਾਬੰਦੀਆਂ ਨੂੰ ਸੁਖਾਲਾ ਕਰਦੇ ਸਮੇਂ ਸਰਕਾਰਾਂ ਨੂੰ ਇਸ ਬਾਰੇ ਸੋਚਣ ਦੀ ਵੀ ਲੋੜ ਹੈ। ਸਥਾਨਕ ਤੌਰ 'ਤੇ ਕੇਟ ਕੋਲਮੈਨ ਸੋਚਦੀ ਹੈ ਕਿ ਕੋਵਿਡ-19 ਤੋਂ ਬਾਅਦ ਉਸ ਦੀ ਕੰਪਨੀ ਦੇ ਕੰਮ ਕਰਨ ਦੇ ਢੰਗ ਹਮੇਸ਼ਾ ਲਈ ਵੀ ਬਦਲ ਸਕਦੇ ਹਨ।
Yes, this whole experience and the report that's been released has really helped me think about how we can apply that more broadly across the organization. We are quite a flexible workplace anyway, but yes, I am open to not necessarily going back to normal at the end of this and continuing to be open and flexible to meet employees' needs.
ਤੁਸੀਂ ਆਪਣੀ ਭਾਸ਼ਾ ਵਿੱਚ ਕੋਰੋਨਾ ਵਾਇਰਸ 'ਤੇ ਪੂਰੀ ਜਾਣਕਾਰੀ ਲੈਣ ਲਈ sbs.com.au/coronavirus ਤੇ ਜਾ ਸਕਦੇ ਹੋ। ਇਹ ਜਾਣਕਾਰੀ SBS ਦੀ ਰੇਚਲ ਕੈਰੀ ਦੀ ਮਦਦ ਨਾਲ ਪੰਜਾਬੀ ਵਿੱਚ ਹਰਲੀਨ ਕੌਰ ਦੁਆਰਾ ਪੇਸ਼ ਕੀਤੀ ਗਈ ਹੈ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।